साहिब जीओ श्री राग महला चौथा दिन सचड़ै फिर आथवै रैन सबाई जाए आव घटै नर ना बुझै नित मूसा लाज टुकाए गुड़ मिठा माया पसरिया मन मुख लग माखी पचै पचाए भाई रे मैं मीत सखा प्रभ सोए पुत कलत मोह बिख है अंत बेली कोए न होए। वाहिगुरु जी का खालसा वाहिगुरु जी की फतेह। सतगुरु अकाल पुरख वाहिगुरु दे हिरदा बाणी स्वरूप साहिब श्री गुरु ग्रंथ साहिब सच्चे पातशाह जी दे इस अस्थान सो घर विच निरंतर लड़ीवार चल रही कथा विच अज दा शब्द 41 अंग तो आरंभ है और गुरु रामदास सच्चे पातशाह जी द्वारा उच्चारण किया होया है। इस जगत विच समा सब तो कीमती है पर मनुख दा मन बहुत घट इस समय दी कदर पाउंदा है। एक एक खिन करके इन्नी लम्मी आरबला उम्र बीत जांदी। जिंदगी दा तकरीबन तीजा हिस्सा ते सौ के ही गुजर जांदा है। जे उम्र 90 साल दी है ते 30 साल सुत्तियां लंघ गए। बाकी दा समा भी बहुत घट लोग ही जाग के वेखते ने कि यह कोलों दी गुजरिया जांदा है। जेड़ा पानी एक बारी दरिया विचों निकल जाए परत के वह कदी आउंदा नहीं। इस शरीर विचों जिन्ने श्वास निकल गए वह श्वास परत के विच नहीं पैणगे। अज दे शब्द विच गुरु रामदास सच्चे पातशाह जी ने यह एक उपदेश दे के जगाया है कि वेख ऐ मनुख किन्ना कीमती समा है जो तू अजाई ही गवा रहा है ते दूसरे पासे सारा समा तू पुत्र इस्त्री धंधियां दे माया दे मोह विच पै के गवाई जा रहे हैं। ना तेरी कदी अख खुल दी है ते ना तू उस नाम दे खजाने नू कठा करना है जो अखीर नू तेरा बेली बन सकदा है तेरा मित्र हो सकदा है। जिन्ना पिछे तू 24 घंटे सारे ला देना है समा लंघन ते उन्हां विचों किसे तेरी बांह नहीं फड़नी तू इकल्ला ही रह जाना है। उस वेले जे किसे सहायता करनी है ते ओ इस रसना द्वारा ते हिरदे द्वारा जपे नाम ने ही तेरा खजाना बनना है। ए इना शब्दां दे विच सार तत है। अखरी अर्थां वल तुरन दा यतन करिए। सच्चे पातशाह कहिंदे दिन सचड़ै फिर आथवै। आथवै दा अर्थ है शाम। ए चक्कर इस तरह चली जांदा है पहला दिन चढ़दा है फिर शाम हुंदी है ते रैण सबाई फिर रात आ जाती, रात निकल जाती, फिर रिपीटिंग, फिर दिन चढ़िया, फिर शाम, फिर रात। पर कदी जाग के इस वहिंदी हुई समय दी सवासा दी नदी नू मनुख कदी वेखदा नहीं कि इन्हां एक एक सवास दे नाल मैं किन्ना नाम दा धन इकट्ठा कर सकना। ते सतगुरु सच्चे पातशाह जी इत्थे बचन कर रहे ने, कहिंदे दिन सचड़ा फिर आथ वह ऐ सुते हुए मनुख ध्यान नाल वेख, अज दा दिन तेरे हत्थां विचों चला गया, परत के तेरी जिंदगी विच आएगा नहीं। शाम आउण वाली है ते रात भी तू सौ के गवा देनी है। साहब कहिंदे आव घटै तां नर नाम पुजै। आव दा अर्थ उम्र घटदी जा रही है, जिवें एक पानी दा भरिया होया घड़ा चोण लग पै, एक एक तुक्का नजर ते नहीं आउंदा, पर वह एक एक तुक्का रातों रात उस घड़े नूं खाली कर दिंदा है। इसे तरह शरीर रूपी घड़ा है, इहदे विचों श्वासां दा पानी जिदन असी जन्म लिया सी उसे दिन दा निकलना शुरू हो गया, ते इन्हां श्वासां दे नाल जे तू नाम दा धन इकट्ठा करें ते तू बहुत वड्डे खजाने दा मालक बन जाएगा। सच्चे पातशाह कहिंदे आम घटै उम्र घटदी जा रही है, नर ना बुझै, पर नर दा अर्थ है मनुख इस गल नूं बुझदा नहीं, इहनूं समझदा नहीं। कहिंदे नित मूसा लाज टुकाए, मूसा दे अर्थ ने चूहा, इस उम्र दी रस्सी नूं मौत रूपी चूहा हर रोज कुतरता जा रहा है, हर रोज वड्डी जा रहा। लाज दा अर्थ है रस्सी, टुकाए दा अर्थ टुकना, काल रूपी समा जेड़ा मौत है जां टाइम है वह तेरे शरीर नूं तेरे जीवन नूं तोड़ी जा रहा है, टुकी जा रहा है, ते समय तो बाद तेरे हत्थां विचों निकल जाना है, पर तेनू होश नहीं आउंदी। गुरु साहब उहदे कारण अगे दस दे, कहिंदे गुड़ मिठा माया पसरिया। उहदा कारण है भी मनुख दे चौहां पासे माया दा मिठा गुड़, ये मिठी बहुत है गुड़ वर्गी मिठी, ये पसरिया होया चौहां पासे, जिधर निकलो माया ते उहदी खिच, उस माया दे चलकारे, वह पसारा बहुत पसरिया होया। हजूर कहिंदे मन मुख लग माखी पचै पचाए, मन मुख दा मन मक्खी वांगू उस ढिले गुड़ ते बह जांदा है। जदों उस गुड़ विचों सुगंधी आउंदी है ना, ते मक्खी उड़ के उहदे उत्ते बैठ गई, वह गुड़ सी ढिला, गुड़ खांदी गई गुड़ खांदी गई, पर गुड़ खांद्या खांद्या ये भुल ही गया भी इहदे विचों खा के उड़ना भी है। इन्नी मस्त हो गई भी उन्हें अपने खंभ सन जिहड़े जिन्हां नाल उडारी भरनी सी वह खंभ भी गुड़ दे उत्ते ला दिते, मूह ला लैंदी ते बचाव सी, खंभ ते बचे रहिंदे उड्डण वास्ते, पर खंभ भी जिहड़े सन वह भी उत्ते ला दिते। इत्थे मक्खी का उदाहरण तां दिता है कि मक्खी दे जिहड़े खंभ ने उहनूं उड्डण विच सहायता करदे ने। इत्थे खंभां दा मक्खी दा अर्थ है मनुख दा मन, ते मक्खी दे खंभां दा अर्थ है मनुख दी सुरत उहदा ध्यान। ठीक है, कुछ हिस्सा संसार दा माया दा मनुख भोगदा है ते गुरु साहब ने उहदे तो रोकिया भी नहीं, पर नुक्स कदों पैंदा है? वह मक्खी जदों गुड़ ते बैठी ते गुड़ सी ढिला, जे तां खांदी सिर्फ ते अपने खंभ चुक के रखदी, ते जिन्ना खाना सी ते खा के खंभ सुके सन फिर उड जांदी, पर उहने कीता की हुण गुड़ मिठा ही बड़ा उहदे विच डुब गई, मस्त हो गई ते खंभ चंबड़ गया उस गुड़ दे नाल, हुण उड्डन दी कोशिश करदी है पर खंभ चंबड़े ने हुण उड्डे नहीं जांदा। बिल्कुल इसे तरह यह मन रूपी मक्खी पदार्थां ते बैठ जांदी है, पदार्थां ते बैठण तों बाद इहदी जिहड़ी सुरत ध्यान दे जिहड़े खंभ सन ना ਉਹ ਜੇ ਤਾਂ ਰੱਖੇ ਚੁੱਕ ਕੇ, ਹੁਣ ਚੁੱਕ ਕੇ ਕਿਵੇਂ ਰੱਖੇ? ਜੇ ਗੁਰੂ ਸਿਰ ਤੇ ਹੋਵੇ, ਹੋਸ਼ ਰੱਖੇ, ਭਾਈ ਵੇਖੀ ਖੰਭ ਨਾ ਕਿਤੇ ਇਹਦੇ ਵਿਚ ਲਾ ਦੇ, ਸੁਰਤ ਨਾ ਲਾ ਦੀ ਪਦਾਰਥਾਂ ਵਿਚ, ਫਿਰ ਤਾਂ ਜਿੰਨੀ ਲੋੜ ਸੀ ਪਦਾਰਥ ਦੀ ਪੁੰਚ ਕੇ ਭੋਗ ਕੇ ਤੇ ਨਾਲ ਹੀ ਸੁਰਤ ਦੇ ਅੱਖਾਂ ਖੰਭਾਂ ਦੇ ਨਾਲ ਉਡਾਰੀ ਮਾਰ ਜਾਂਦਾ, ਪਰ ਹੁਣ ਸੁੱਤਾ ਹੋਣ ਕਰਕੇ ਖੰਭ ਫਸ ਗਏ, ਐਸਾ ਫਸਿਆ ਗੁੜ ਵੀ ਜਿੰਨਾ ਖਾਣਾ ਸੀ ਖਾ ਲਿਆ, ਹੁਣ ਗੁੜ ਵੀ ਬੇਸਵਾਦਾ ਹੋ ਗਿਆ, ਕਿਉਂਕਿ ਜਿੰਨਾ ਚਿਰ ਖਾਣਾ ਸੀ, ਜਿੰਨਾ ਚਿਰ ਲੋੜ ਸੀ ਭੁੱਖ ਸੀ ਉਨਾ ਚਿਰ ਗੁੜ ਵੀ ਸਵਾਦ ਸੀ। ਹੁਣ ਦੋਵੇਂ ਗੱਲਾਂ ਹੱਥੋਂ ਕਹੀਆਂ, ਨਾ ਤੇ ਹੁਣ ਗੁੜ ਸਵਾਦ ਲੱਗਦਾ ਤੇ ਸੱਚ ਜਾਣੋ ਜਦੋਂ ਮਾਇਆ ਦਾ ਮਨੁੱਖ ਪੂਰੀ ਤਰ੍ਹਾਂ ਵਰਤੋਂ ਕਰ ਲੈਂਦਾ ਉਹਦੇ ਤੋਂ ਪਹਿਲਾਂ ਮਾਇਆ ਦੀ ਖਿੱਚ ਬਣੀ ਰਹਿੰਦੀ, ਜਦੋਂ ਮਾਇਆ ਕੋਲ ਆ ਜਾਂਦੀ ਉਹਦੀ ਖਿੱਚ ਨਾਲੇ ਖਤਮ ਹੋ ਜਾਂਦੀ, ਉਹਦੇ ਤੋਂ ਬੰਦਾ ਅੱਕ ਜਾਂਦਾ। ਹੁਣ ਇਧਰੋਂ ਤੇ ਮਾਇਆ ਦਾ ਭੋਗ ਵੀ ਫਿੱਕਾ ਪੈ ਗਿਆ ਤੇ ਦੂਸਰੇ ਪਾਸੇ ਸੁਰਤ ਦੇ ਖੰਭ ਵੀ ਵਿੱਚ ਹੀ ਫਸ ਗਿਆ, ਦੋਵਾਂ ਜਹਾਨਾਂ ਤੋਂ ਗਿਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਨਮੁਖ ਦੋਵਾਂ ਜਹਾਨਾਂ ਤੋਂ ਗਿਆ। ਕਿਉਂ? ਹੁਣ ਭੋਗਣ ਦਾ ਤੇ ਕੋਈ ਅਰਥ ਹੀ ਨਹੀਂ ਰਿਹਾ, ਕਿਉਂਕਿ ਭੋਗਿਆ ਤੇ ਅੱਕ ਗਿਆ, ਕੁਝ ਵੀ ਨਹੀਂ ਰਿਹਾ। ਸੱਚ ਜਾਣੋ, ਸੰਸਾਰੀ ਲੋਕ ਲੱਗਦਾ ਵੀ ਸੰਸਾਰ ਦੇ ਵਿੱਚ ਬਹੁਤ ਹੀ ਇਹ ਤਰੀਕੇ ਦੇ ਨਾਲ ਭੋਗ ਰਹੇ ਨੇ ਤੇ ਖੁਸ਼ ਲੱਗਦੇ ਨੇ, ਪਰ ਨਹੀਂ। ਭੋਗ ਜਿਹੜਾ ਸੰਸਾਰ ਦੇ ਪਦਾਰਥਾਂ ਦਾ, ਉਹਦੀ ਸ਼ੁਰੂਆਤ ਮਿੱਠੀ ਏ ਸਿਰਫ। ਤੁਸੀਂ ਆ ਪਾਣੀ ਦਾ ਗਲਾਸ ਲੈ ਲਓ, ਜਦੋਂ ਪਿਆਸ ਲੱਗੀ ਤੇ ਪਾਣੀ ਬੜਾ ਸਵਾਦ ਲੱਗੇਗਾ ਪਹਿਲਾ ਘੁੱਟ, ਥੋੜੀ ਜਿਹੀ ਪਿਆਸ ਬੁੱਝੀ ਦੂਸਰੇ ਦਾ ਸਵਾਦ ਘਟ ਗਿਆ, ਤੀਸਰਾ ਘੁੱਟ ਹੋਰ ਸਵਾਦ ਘਟ ਗਿਆ, ਚੌਥਾ, ਤੇ ਜਿਉਂ ਜਿਉਂ ਬੰਦਾ ਪੀਂਦਾ ਜਾਂਦਾ ਗਲਾਸ ਦੇ ਥੱਲੇ ਦੋ ਘੁੱਟ ਤੇ ਫਿਰ ਛੱਡ ਕੇ ਪਰਾਂ ਰੋੜ ਹੀ ਦਿੰਦਾ ਵੀ ਇਹਦਾ ਕੀ ਕਰਨਾ, ਸਵਾਦ ਨਾਲ ਹੀ ਗਿਆ। ਬਿਲਕੁਲ ਇਸੇ ਤਰ੍ਹਾਂ ਇਹ ਮਾਇਆ ਦਾ ਜਿਹੜਾ ਰਸ ਹੈ, ਇਹ ਜਿਉਂ ਜਿਉਂ ਅਸੀਂ ਭੋਗਨੇ ਆ ਫਿੱਕਾ ਪੈ ਜਾਂਦਾ। ਇਸ ਕਰਕੇ ਗੁਰੂ ਸਾਹਿਬ ਸੁਚੇਤ ਕਰਦੇ ਨੇ, ਮੱਖੀ ਨਾ ਕਿਤੇ ਬਣੀ, ਲਗ ਮੱਖ ਹੀ ਪਚੈ, ਪਚੈ ਦਾ ਅਰਥ ਵਿੱਚ ਹੀ ਖਤਮ ਹੋ ਗਈ, ਪਚਾਏ ਤੇ ਆਪਣੇ ਨਾਲਦਿਆਂ ਨੂੰ ਵਿੱਚ ਹੀ ਡੋਬ ਦਿੱਤਾ। ਕਹਿੰਦੇ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ, ਕਹਿੰਦੇ ਮੇਰਾ ਤੇ ਮਿੱਤਰ ਜਿਹੜਾ ਇੱਕੋ ਵਾਹਿਗੁਰੂ ਸਖਾ ਉਹਨੂੰ ਮੈਂ ਬਣਾਇਆ, ਉਹਦੇ ਨਾਲ ਦੋਸਤੀ ਪਾਈ ਏ, ਉਹਦੇ ਨਾਲ ਪ੍ਰੇਮ ਕੀਤਾ। ਕਹਿੰਦੇ ਪੁੱਤ ਕਲਾਤ ਮੋਹ ਬਿਖ ਹੈ, ਅੰਤ ਬੇਲੀ ਕੋਈ ਨਾ ਹੋਏ। ਪੁੱਤਰ ਕਲਤ ਦਾ ਅਰਥ ਇਸਤਰੀ, ਇਨ੍ਹਾਂ ਦਾ ਮੋਹ ਵਿਕਾਰਾਂ ਦਾ ਜ਼ਹਿਰ ਹੈ ਤੇ ਅੰਤ ਨੂੰ ਇਨ੍ਹਾਂ ਵਿਚੋਂ ਸਾਥ ਕੋਈ ਨਹੀਂ ਦਿੰਦਾ, ਕਿਉਂਕਿ ਉਸ ਦੁਨੀਆਂ ਵਿਚ ਇਨ੍ਹਾਂ ਦੇ ਹੱਥ ਹੀ ਨਹੀਂ ਜਾ ਸਕਦੇ, ਉਥੇ ਸਿਰਫ ਨਾਮ ਨਾਲ ਜਾਂਦਾ ਰਹਾਓ। ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਨੇ, ਕਹਿੰਦੇ ਗੁਰਮਤ ਹਰ ਲਿਵ ਉਭਰੇ, ਅਲਿਪਤ ਰਹੇ ਸਰਨਾਏ। ਜਿਨ੍ਹਾਂ ਮਨੁੱਖਾਂ ਨੇ ਗੁਰੂ ਕੀ ਮੱਤ ਜੀਵਨ ਵਿਚ ਧਾਰਨ ਕੀਤੀ ਏ, ਇਕ ਦਿਨ ਵਾਹਿਗੁਰੂ ਨੇ ਕਿਰਪਾ ਕਰਕੇ ਉਨ੍ਹਾਂ ਨੂੰ ਲਿਵ ਦੀ ਦਾਤ ਦੇ ਦਿੱਤੀ। ਲਿਵ ਦਾ ਅਰਥ ਏ ਹੁਣ ਮਾਇਆ ਵੱਲ ਮਨ ਨਹੀਂ ਜਾਂਦਾ, ਸੰਸਾਰ ਤੋਂ ਪਦਾਰਥਾਂ ਤੋਂ ਉੱਚਾ ਹੋ ਗਿਆ, ਉਹਦੇ ਵਿਚ ਉਭਰੇ, ਉਸ ਗੁੜ ਵਿਚੋਂ ਨਿਕਲ ਆਏ। ਗੁਰੂ ਨੇ ਫੜ ਕੇ ਖਿੱਚ ਲਿਆ ਬਾਹਰ ਉਸ ਗੁੜ ਵਿਚੋਂ ਖੁੱਬਿਆਂ ਨੂੰ ਤੇ ਅਲਿਪਤ। ਅਲਿਪਤ ਸ਼ਬਦ ਬਹੁਤ ਪਿਆਰਾ ਹੈ, ਅਲਿਪਤ ਦਾ ਮਤਲਬ ਹੈ ਨੋ ਅਟੈਚਮੈਂਟ, ਜਿਹਦੇ ਵਿਚ ਮਨੁੱਖ ਮਾਇਆ ਦੇ ਨਾਲ ਅਟੈਚਮੈਂਟ ਟੱਚ ਨਹੀਂ ਕਰਦਾ, ਛੂੰਹਦਾ ਨਹੀਂ, ਫਸਦਾ ਨਹੀਂ, ਉਹ ਰਹਿੰਦੇ ਵਿਚ ਨੇ ਪਰ ਅਲਿਪਤ ਰਹੇ। ਅਲਿਪਤ ਦਾ ਅਰਥ ਹੈ ਉਨ੍ਹਾਂ ਦੇ ਉੱਤੇ ਪ੍ਰਭਾਵ ਨਹੀਂ ਪੈਂਦਾ ਮਾਇਆ ਦਾ, ਕਿਉਂਕਿ ਉਹ ਵਾਹਿਗੁਰੂ ਦੀ ਸ਼ਰਨ ਵਿਚ ਆ ਗਏ, ਜਿਹਦੇ ਕਰਕੇ ਉਨ੍ਹਾਂ ਦੇ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ। ਉਹਦਾ ਹੋਰ ਕੀ ਕਾਰਨ ਏ? ਕਹਿਣ ਲੱਗੇ ਉਨੀ ਚੱਲਣ ਸਦਾ ਨਿਹਾਲਿਆ। ਉਨ੍ਹਾਂ ਨੇ ਇਹ ਵੇਖ ਲਿਆ ਵੀ ਇੱਥੇ ਤੇ ਪ੍ਰਾਹੁਣੇ ਵਾਂਗ ਇਕ ਮਹਿਮਾਨ ਦੀ ਨਿਆਈ ਇੱਥੇ ਟਿਕੇ ਹੋਏ ਆ। ਨਿਹਾਲਿਆ ਦਾ ਅਰਥ ਵੇਖਿਆ, ਉਨ੍ਹਾਂ ਨੇ ਚੰਗੀ ਤਰ੍ਹਾਂ ਇਸ ਗੱਲ ਨੂੰ ਵੇਖ ਲਿਆ ਕਿ ਚੱਲਣ ਇਹ ਤਾਂ ਇਕ ਸਰਾਂ ਹੈ ਰਾਹ ਦੇ ਵਿਚ, ਜਿੱਥੇ ਅਸੀਂ ਬੈਠ ਗਏ ਆ ਤੇ ਉਨ੍ਹਾਂ ਨੇ ਚੱਲਣ ਵੇਖ ਲਿਆ। ਕਹਿੰਦੇ ਹਰ ਖਰਚ ਲਿਆ ਪਤ ਪਾਏ, ਉਨ੍ਹਾਂ ਨੇ ਨਾਮ ਜਪ ਜਪ ਕੇ, ਬਾਣੀ ਪੜ ਪੜ ਕੇ, ਸੱਚ ਦੇ ਮਾਰਗ ਤੇ ਤੁਰ ਤੁਰ ਕੇ ਪਤ ਪਾਏ, ਆਪਣੇ ਪਤ ਪੱਲੇ ਭਾਂਡੇ ਦੇ ਵਿਚ, ਜੀਵਨ ਰੂਪੀ ਭਾਂਡੇ ਵਿਚ, ਬਰਤਨ ਦੇ ਵਿਚ ਨਾਮ ਦਾ ਖਰਚਾ ਜਿਹੜਾ ਉਹ ਬੰਨ ਲਿਆ ਹੈ। ਗੁਰਮੁਖ ਦਰਗਹਿ ਮੰਨੀ ਹੈ, ਤੇ ਜਦੋਂ ਉਹ ਸੱਚ ਦਾ ਨਾਮ ਦਾ ਬੰਦਗੀ ਦਾ ਖਜ਼ਾਨਾ ਲੈ ਕੇ ਵਾਹਿਗੁਰੂ ਦੇ ਦਰ ਤੇ ਗੁਰਮੁਖ ਬਣ ਕੇ ਪਹੁੰਚੇ ਤੇ ਅੱਗੇ ਉਹਦੀ ਦਰਗਾਹ ਵਿਚ ਮੰਨੇ ਗਏ, ਉਥੇ ਸਤਕਾਰ ਮਿਲਿਆ। ਹਰ ਆਪ ਲਏ ਗਲ ਲਾਏ, ਤੇ ਵਾਹਿਗੁਰੂ ਨੇ ਬਾਹਾਂ ਖਿਲਾਰ ਕੇ ਅੱਗੋਂ ਉਨ੍ਹਾਂ ਨੂੰ ਆਪਣੇ ਗਲ ਵਿਚ ਲਿਆ, ਜੱਫੀ ਪਾਈ ਤੇ ਜੀ ਆਇਆਂ ਨੂੰ ਉਥੇ ਸਤਕਾਰ ਮਿਲਿਆ। ਗੁਰਮੁਖਾਂ ਨੂੰ ਪੰਥ ਪ੍ਰਗਟਾ। ਕਹਿੰਦੇ ਐਸੇ ਜਿਹੜੇ ਗੁਰਮੁਖ ਨੇ ਉਨ੍ਹਾਂ ਵਾਸਤੇ ਵਾਹਿਗੁਰੂ ਦਾ ਪੰਥ ਰਸਤਾ ਪ੍ਰਗਟ ਬਿਲਕੁਲ ਉਹ ਕਲੀਅਰ ਹੋ ਜਾਂਦੇ ਵੀ ਆ ਰਾਹ ਜਾਂਦਾ। ਕਹਿੰਦੇ ਦਰ ਠਾਕ ਨਾ ਕੋਈ ਪਾਏ। ਉਸ ਰਸਤੇ ਵਿਚ ਜਾਂਦਿਆਂ ਉਸ ਰਾਹ ਤੇ ਤੁਰਦਿਆਂ ਉਨ੍ਹਾਂ ਨੂੰ ਰਾਹ ਦੇ ਵਿਚ ਕੋਈ ਵੀ ਠਾਕ ਨਹੀਂ ਪਾਉਂਦਾ, ਭਾਵ ਰੋਕ ਨਹੀਂ ਪਾਉਂਦਾ, ਕੋਈ ਰੋਕਣ ਵਾਲਾ ਨਹੀਂ, ਵਿਕਾਰ ਉਨ੍ਹਾਂ ਨੂੰ ਰੋਕ ਨਹੀਂ ਸਕਦੇ। ਹਰ ਨਾਮ ਸਲਾਹਣ ਨਾਮ ਮਨ ਨਾਮ ਰਹਿਣ ਲਿਵ ਲਾਏ। ਉਹ ਸਦਾ ਹੀ ਅਕਾਲ ਪੁਰਖ ਦੀ ਬੰਦਗੀ ਵਿਚ ਉਹਦੀ ਸਿਫਤ ਸਲਾਹ ਵਿਚ ਜੁੜੇ ਰਹਿੰਦੇ ਨੇ। ਉਨ੍ਹਾਂ ਦੇ ਮਨ ਵਿਚ ਵੀ ਇਕ ਨਾਮ ਦੀ ਧੁਨ ਵੱਜਦੀ ਰਹਿੰਦੀ ਏ ਤੇ ਨਾਮ ਵਿਚ ਸਦਾ ਹੀ ਲਿਵ ਲਾਈ ਰੱਖਦੇ ਹਨ। ਅਨਹਦ ਧੁਨੀ ਦਰ ਵੱਜਦੇ ਦਰ ਸੱਚੈ ਸੁਭਾ ਪਾਏ। ਇਕ ਅਨਹਦ ਹੱਦ ਤੋਂ ਰਹਿਤ ਸੰਗੀਤ ਅਨਹਦ ਤਾਰ ਉਨ੍ਹਾਂ ਵਿਚ ਇਕ ਧੁਨੀ ਵੱਜ ਰਹੀ ਏ, ਇਕ ਆਵਾਜ਼, ਇਕ ਕੀਰਤਨ ਬਿਨਾਂ ਸਾਜਾਂ ਤੋਂ ਉਹ ਦਰ ਤੇ ਵੱਜਦਾ ਹੋਇਆ ਸੁਣ ਲੈਂਦੇ ਨੇ, ਜਾਂ ਉਨ੍ਹਾਂ ਦੇ ਕੰਨਾਂ ਵਿਚ ਜਾਂ ਉਨ੍ਹਾਂ ਦੇ ਅੰਤਰ ਆਤਮੇ ਇਹ ਆਵਾਜ਼ ਸੁਣੀ ਦੀ ਹੈ ਤੇ ਸੱਚੇ ਦਰ ਦੇ ਉਤੇ ਵਾਹਿਗੁਰੂ ਦੇ ਦਰਵਾਜੇ ਤੇ ਉਨ੍ਹਾਂ ਨੂੰ ਸੋਭਾ ਮਿਲਦੀ ਏ, ਉਨ੍ਹਾਂ ਨੂੰ ਸਤਿਕਾਰ ਮਿਲਦਾ ਹੈ। ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸਾਬਾਸ। ਜਿਨ੍ਹਾਂ ਨੇ ਗੁਰਮੁਖਾਂ ਨੇ ਗੁਰੂ ਦੀ ਮਤ ਤੇ ਤੁਰ ਕੇ ਬੰਦਗੀ ਕੀਤੀ, ਭਜਨ ਕੀਤਾ, ਸਿਫਤ ਸਲਾਹ ਕੀਤੀ, ਜਦੋਂ ਉਸ ਦਰ ਤੇ ਅਪੜੇ ਤੇ ਸਾਰਿਆਂ ਨੇ ਉਨ੍ਹਾਂ ਦੀ ਸਿਫਤ ਸਲਾਹ ਕੀਤੀ, ਸਾਰਿਆਂ ਨੇ ਉਨ੍ਹਾਂ ਨੂੰ ਸ਼ਾਬਾਸ ਕਿਹਾ ਭਾਵ ਉਸਤਤ ਕੀਤੀ ਹੈ। ਤਿਨ ਕੀ ਸੰਗਤ ਦੇ ਪ੍ਰਭ ਮੈਂ ਜਾਚਕ ਕੀ ਅਰਦਾਸ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ, ਐਸੇ ਗੁਰਮੁਖਾਂ ਦੀ ਸੰਗਤ ਮੈਨੂੰ ਬਖਸ਼ ਦਿਓ, ਐਸੇ ਗੁਰੂ ਕੇ ਪਿਆਰਿਆਂ ਦੀ ਸੰਗਤ ਦਿਓ। ਇਸ ਜਾਚਕ ਦੀ, ਇਸ ਮੰਗਤੇ ਦੀ ਇਕੋ ਅਰਦਾਸ ਏ, ਇਕੋ ਬੇਨਤੀ ਹੈ ਕਿ ਉਨ੍ਹਾਂ ਦੀ ਸੰਗਤ ਬਖਸ਼ਿਸ਼ ਕਰ ਦਿਓ। ਨਾਨਕ ਭਾਗ ਵੱਡੇ ਤਿੰਨਾਂ ਗੁਰਮੁਖਾਂ ਜਿਨੇ ਅੰਤਰ ਨਾਮ ਪ੍ਰਗਾਸ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਕਹਿਣ ਲੱਗੇ ਉਨ੍ਹਾਂ ਗੁਰਮੁਖਾਂ ਦੇ, ਉਨ੍ਹਾਂ ਗੁਰੂ ਕੇ ਪਿਆਰਿਆਂ ਦੇ ਭਾਗ ਬਹੁਤ ਵੱਡੇ ਨੇ, ਬੜੇ ਬਖਸ਼ਿਸ਼ ਵਾਲੇ ਨੇ ਉਨ੍ਹਾਂ ਦੇ ਭਾਗ। ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਨਾਮ ਦਾ ਦੀਵਾ ਜਗ ਪਿਆ, ਵਾਹਿਗੁਰੂ ਦੀ ਬੰਦਗੀ ਦਾ ਪ੍ਰਕਾਸ਼ ਹੋ ਗਿਆ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ। ਇਥੋਂ 71 ਨੰਬਰ ਸ਼ੁਰੂ ਹੁੰਦਾ ਸ਼ਬਦ, ਇਹ ਬਾਣੀ ਕੇ ਬੋਇਥ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਇਥੋਂ ਸ਼ਬਦ ਸ਼ੁਰੂ ਹੁੰਦੇ, ਪਹਿਲੇ ਘਰ ਵਿਚ, ਇਥੋਂ ਅੱਗੇ ਸ੍ਰੀ ਰਾਗ ਵਿਚ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਨੇ, ਉਪਦੇਸ਼ ਦਿੰਦੇ ਨੇ, ਕਹਿੰਦੇ ਕਿਆ ਤੂੰ ਰਤਾ ਦੇਖ ਕੈ ਉਤਰ ਕਲਤਰ ਸਿੰਗਾਰ। ਇਧਰ ਉਪਦੇਸ਼ ਵਿਰਾਗਮਈ ਏ, ਇਨ੍ਹਾਂ ਸ਼ਬਦਾਂ ਦੇ ਵਿਚ ਇਕ ਦਾਤ ਹੈ ਕਿ ਇਹ ਮਨ ਜਿਹੜਾ ਹੈ ਸਹਿਜ ਸੁਭਾਏ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ, ਕਿਉਂਕਿ ਜਿੰਨਾ ਚਿਰ ਵਿਰਾਗ ਨਹੀਂ, ਸੰਸਾਰ ਤੋਂ ਮਨੁੱਖ ਉੱਚਾ ਨਹੀਂ ਉੱਠਦਾ, ਉਨਾ ਚਿਰ ਇਹ ਦਾਤ ਪ੍ਰਾਪਤ ਨਹੀਂ ਹੋ ਸਕਦੀ। ਸੱਚੇ ਪਾਤਸ਼ਾਹ ਸਾਡੇ ਸੁੱਤੇ ਹੋਏ ਮਨ ਨੂੰ ਜਗਾਉਂਦੇ ਨੇ, ਕਹਿਣ ਲੱਗੇ ਹੇ ਭਾਈ, ਕਿੱਧਰ ਤੂੰ ਪੁੱਤਰ ਤੇ ਇਸਤਰੀ ਤੇ ਇਸਤਰੀ ਦਾ ਸ਼ਿੰਗਾਰ ਵੇਖ ਕੇ ਇਨ੍ਹਾਂ ਦੇ ਪਿਆਰ ਵਿਚ ਰੰਗਿਆ ਬੈਠਾ ਹੈ, ਕਿੱਧਰ ਭੁੱਲਿਆ ਫਿਰਨਾ ਹੈ। ਕਹਿੰਦੇ ਰਸ ਭੋਗੈ ਖੁਸ਼ੀਆਂ ਕਰ ਮਾਣ ਹੈ ਰੰਗ ਅਪਾਰ। ਇਹ ਇਸਤਰੀ ਦਾ ਪੁੱਤਰ ਦਾ ਰਸ ਤੂੰ ਭੋਗ ਰਿਹਾ, ਖੁਸ਼ੀਆਂ ਮਨਾ ਰਿਹਾ, ਔਰ ਬੜੇ ਰੰਗ ਮਾਣਨਾ ਪਿਆ, ਬੜੀਆਂ ਆਪਣੀ ਜ਼ਿੰਦਗੀ ਦੇ ਵਿਚ ਸੋਚਣਾ, ਪਤਾ ਨਹੀਂ ਕੀ ਮਿਲ ਗਿਆ। ਕਹਿੰਦੇ ਬਹੁਤ ਕਰ ਹੈ ਫੁਰਮਾਏ ਸੀ। ਹੇ ਸੁੱਤੇ ਹੋਏ ਮਨੁੱਖ, ਇਸ ਸੰਸਾਰ ਦੇ ਵਿਚ ਡੁੱਬੇ ਹੋਏ ਮਨੁੱਖ, ਤੂੰ ਤਾਂ ਹੰਕਾਰ ਵਿਚ ਬੜੇ ਫਰਮਾਨ ਜਾਰੀ ਕਰਨਾ, ਸਾਰਿਆਂ ਨੂੰ ਦਬਾ ਕੇ ਰੱਖਣਾ। ਕਹਿੰਦੇ ਵਰਤੈ ਹੋਏ ਅਫਾਰ। ਅਫਾਰ ਦਾ ਅੰਤ ਹੈ ਹੰਕਾਰੀ। ਕਹਿੰਦੇ ਤੇਰਾ ਸਾਰਾ ਵਰਤਾਵ ਹੰਕਾਰ ਨਾਲ ਭਰਿਆ ਹੋਇਆ, ਦੂਜਿਆਂ ਨੂੰ ਤੂੰ ਫਰਮਾਨ ਜਾਰੀ ਕਰਨਾ। ਕਹਿੰਦੇ ਇਹ ਕੰਮ ਕਰਦਿਆਂ ना तेरे भाग जागे ते एदे करके कहिंदे करता चित ना आवई मन मुख अंध गवार। वो करता वाहिगुरु जिन्हें तेनू बनाया सी, जिन्हें तेरी सृजना कीती सी, कदी वो तेनू चेते नहीं आया ते तू मनमुख हो गया, तेरे मन दियां अखां बंद हो गईयां ने, तू बिल्कुल गवार ते मूर्ख बन गया। मेरे मन सुखदाता हर सोए गुर प्रसादी पाई है कर्म प्राप्त होए। हे भाई हे मेरे मन, तू असलियत नू जान लै, तू सचाई नू समझ लै भई तेरे जीवन विच सुख देण वाला कौन है। सिर्फ वाहिगुरु दा नाम ओदी बंदगी ही तेनू सुख दे सकदी है, ते गुरु दी कृपा दे नाल मिलदी है, ते कर्म प्राप्त होए। कर्म दा अर्थ है बख्शां दे नाल, रब वल्लों ए बख्शिश प्राप्त हुंदी है। पर कपड़ भोग लपटाया सोहना रूपा खाक, कहिंदे पर तू तां सोहने कपड़ियां दे पाण विच ते भोग भोगण विच लपटाया फिरना। लपटाया दा अर्थ हुंदा जिवें कोई रस्सी एक दूजे विच फस जाए ते उहदे विचों निकल ना सके। कदी तेरे मन विच सोना वेख के खुशियां जागदियां ने, कदी रूपा दे अर्थ चांदी वल तेरा मन जांदा है, ते कदी खाक खाक भाव मिट्टी बस जमीन वेख वेख के खुश हो जांदा है। वर गैवर बहु रंगे किए रथ अथाक, इन्हां दातां विच वेख तू किन्ना भुल गया। हैवर हाथी ते गैवर ए जिहड़े ने घोड़े ते हाथी, इन्हां दे उत्ते तरह तरह दे रंगां दे कपड़े पा के उन्हां वल वेखी जाना है। ते किए रथ, रथ दा अर्थ तुसी जानदे हो अथाक, अथाक दा मतलब जिहड़े ना थकण, भाव लगातार भजन विच उन्हां विच इन्नी ताकत कि थकदे नहीं कदी, बस इन्हां विच गड्डियां वेख वेख के खुश हो जाना, गड्डियां दे रस विच पै रहना। ए इन्ने लख दीए, इन्ने करोड़ दीए, एदे विच आ है, एदे विच आ है। रखे गुरु साहब ने भी घोड़े हाथी, एदे विच कोई शक नहीं। सतगुरु ने कलगिया वाले पातशाह ने बड़े बड़े सोहने हाथी घोड़े रखे, प्रसादी हाथी वर्गे। सतगुरु ने सारे शान बाण बादशाही जेड़ी ए ओ कीती, पर एक जाच सिखाई सी। जाच ए सी गुरु के सिखा रही भावे इन्हां दी वरतों कर लई, पर इन्हां तों रब तों वड्डा ना इन्हां नूं समझ लई। उथे जाके तेरी भुल हो जाएगी, उथे तेरा ए नुकसान कर देणगे। एक ध्यान विच रख लई, पदार्थ वरती पर पदार्थ देण वाले नूं पदार्थां तों वड्डा समझिया कर। इस करके कहिंदे पर मनमुख की करदा, बस सारा दिन कोठी नूं वेखी जाणा, सारा दिन गड्डियां दा हिसाब लाई जाणा, बैंक अकाउंट नूं गिणी जाणा, कपड़े खरीद लैणे कपड़े पा लैणे, चंगा खाणा खरीद लैणा ओह खा लैणा, फिर सौ जाणा, फिर बर्बादी कर लैणी। इस तरह जिंदगी गुजर गई ते जिहड़ा नाम दा हीरा सी, जिहड़ियां बख्शां सन उहदे तों वांझा रह गया। सच्चे पातशाह कहिंदे किस ही चित ना आ पावही बिसरिया सब साख। ए माया दे हंकार विच आकड़े हुए मनुख, तू रब नूं ते की चेते करना सी, तू ते अपने साकां नूं भी भुला दिता है। हंकारी बंदे दी ये बिरती है, गुरु कृपा करे माया आवे, रब चेते होना ते बड़ी दूर दी गल है। मायाधारी बंदे उन्नू अपने रिश्तेदार भी भुल जांदे, रिश्तेदारां दी गल छड्डो। कई बारी तो इथों तक हो जाता जिहड़ी मां ने दुध पिया पिया के वड्डा कीता बंदा उन्नू भी धक्के मारन लग पैंदा। जिस प्यो ने पालिया माया उहदे नाल भी वड्डी दिसण लग पैंदी। ए मनमुख दी जिंदगी दी बर्बादी दीआं निशानियां। सच्चे पातशाह गुरु ग्रंथ साहिब कहिंदे भाई चार पैसे आ गए ते हुण तू बंदे नूं बंदा ही नहीं समझदा, ए तेरे नाल नहीं जाणी। अज तू जेड़े साकां नूं रब नूं गुरु नूं चेते करना ते उहदा शुकराना ते बड़ी दूर रहा, तू ते अपने साक भी भुला दिते। ए चेते रख, जिदण इह शरीर विचों सवास निकल गया इन्हां बंदियां ने चुक के तेनू लै के जाणा है। होर किसे इस माया ने ਨੋਟਾਂ ਦੀਆਂ ਦੱਸੀਆਂ ਨੇ ਤੇਰੀ ਅਰਥੀ ਨਹੀਂ ਚੁੱਕਣੀ। ਉਹ ਇਨ੍ਹਾਂ ਤੇਰੇ ਰਿਸ਼ਤੇਦਾਰਾਂ ਨੇ ਜਿਨ੍ਹਾਂ ਨੂੰ ਹੰਕਾਰ ਵਿਚ ਭੁੱਲ ਗਿਆ, ਪਰ ਕਿਸ ਹੀ ਚਿੱਤ ਨਾ ਪਾਵਹੀ। ਕਹਿੰਦੇ ਹੰਕਾਰ ਵਿਚ ਵੇਖੋ ਕਿਸੇ ਨੂੰ ਚੇਤੇ ਕਰਦੇ ਹੀ ਨਹੀਂ, ਕਿਸੇ ਦੀ ਪਰਵਾਹ ਹੀ ਨਹੀਂ ਕਰਦੇ, ਬਿਸਰਿਆ ਸਭ ਸਾਕ। ਕਹਿੰਦੇ ਸਿਰਜਣ ਹਾਰ ਭੁਲਾਇਆ ਵਿਣ ਨਾ ਵੈ ਨਾ ਪਾਕ। ਸਿਰਜਣ ਹਾਰ ਨੂੰ ਭੁਲਾ ਦਿੱਤਾ ਜਿਨ੍ਹੇ ਬੁਲਾਇਆ ਬਣਾਇਆ ਸੀ, ਤੇ ਨਾਮ ਤੋਂ ਬਿਨਾਂ ਨਾ ਪਾਕ ਦਾ ਅਰਥ ਹੈ ਅਪਵਿੱਤਰ ਜੀਵਨ, ਬਦਬੂ ਵਾਲਾ ਜੀਵਨ ਬਣ ਗਿਆ। ਕਹਿੰਦੇ ਲੈਂਦਾ ਬਦ ਦੁਆਏ ਤੂੰ ਮਾਇਆ ਕਰ ਹੈ ਇਕੱਤ। ਕਹਿੰਦੇ ਤੂੰ ਕੀ ਕਰ ਰਿਹਾ, ਕਦੀ ਤੂੰ ਸੋਚਿਆ? ਤੂੰ ਗਰੀਬਾਂ ਦੀਆਂ ਬਦ ਦੁਆਵਾਂ ਲੈਂਦਾ। ਬਦ ਦੁਆ ਦਾ ਮਤਲਬ ਕਿਸੇ ਨੂੰ ਨਜਾਇਜ਼ ਵਿਆਜ ਲਾ ਦੇਣੀ, ਕਿਸੇ ਗਰੀਬ ਦਾ ਖੂਨ ਚੂਸੀ ਜਾਣਾ, ਜਿਹਦੇ ਤੋਂ ਕੰਮ ਕਰਾਉਣਾ ਉਹਨੂੰ ਤਨਖਾਹ ਨਾ ਦੇਣੀ, ਧੋਖਾ ਦੇ ਕੇ ਝੂਠ ਬੋਲ ਬੋਲ ਕੇ ਰਿਸ਼ਵਤਾਂ ਲੈ ਕੇ ਲੋਕਾਂ ਦਾ ਧਨ ਖਾਈ ਜਾਣਾ। ਕਹਿੰਦੇ ਉਨ੍ਹਾਂ ਦੀਆਂ ਬਦ ਦੁਆਵਾਂ, ਬਦ ਦੁਆ ਦਾ ਅਰਥ ਹੈ ਆਹ ਦੋ ਚੀਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ। ਕਹਿੰਦੇ ਨੇ ਇਕ ਧਿਆਨ ਰੱਖਿਆ ਕਰ, ਭਗਤੀ ਕਰ ਜਿੰਨੀ ਮਰਜ਼ੀ, ਕਿਸੇ ਦੀ ਬਦ ਦੁਆ ਨਾ ਲੈ ਲਈ ਕਿਤੇ, ਉਹ ਲੈ ਕੇ ਬਹਿ ਜਾਂਦੀ। ਤੇ ਇਕ ਚੀਜ਼ ਹੋਰ ਹੈ ਉਹਨੂੰ ਕਹਿੰਦੇ ਅਸੀਸ। ਇਹ ਦੋ ਚੀਜ਼ਾਂ ਬਹੁਤ ਵੱਡੀਆਂ। ਅਸੀਸ ਦਾ ਮਤਲਬ ਹੈ ਇਕ ਵਾਰੀ ਕਿਸੇ ਨੇ ਤੈਨੂੰ ਅਸੀਸ ਦੇ ਦਿੱਤੀ ਨਾ, ਤੇ ਅਸੀਸ ਕੌਣ ਦਏਗਾ? ਕਿਸੇ ਨੂੰ ਸੁਖ ਦਿਆਂਗੇ ਤੇ, ਕਿਸੇ ਦੁਖੀ ਨੂੰ ਸੁਖ ਦੇ ਦਿੱਤਾ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਦੇ ਦਿੱਤਾ, ਕਿਸੇ ਲੋੜਵੰਦ ਨੂੰ ਵਸਤਰ ਦੇ ਦਿੱਤਾ, ਜੇ ਉਹਦੀ ਅਸੀਸ ਮਿਲ ਗਈ ਤੇ ਉਸ ਅਸੀਸ ਵਿਚ ਬੇੜਾ ਪਾਰ ਹੋ ਜਾਏ। ਤੇ ਦੂਜੇ ਪਾਸੇ ਦੁਖੀ ਨੂੰ ਹੋਰ ਦੁਖੀ ਕਰ ਦੇਣਾ, ਇਹ ਤਾਂ ਇਹ ਫਿਰ ਕਹਿੰਦੇ ਬਦ ਅਸੀਸ, ਬਦ ਦੁਆ। ਉਹ ਫਿਰ ਕਹਿੰਦਾ ਜਾ ਤੇਰਾ ਬੇੜਾ ਬਹਿ ਜਾਏ, ਜੋ ਤੂੰ ਕੀਤਾ ਤੂੰ ਭੁਗਤੇ। ਅੰਦਰੋਂ ਵਿਚਾਰਾ ਦੁਖੀ ਹੋ ਕੇ ਕਹਿ ਦਿੰਦਾ, ਸੱਚੇ ਪਾਤਸ਼ਾਹ ਕਹਿੰਦੇ ਐ ਮਾਇਆ ਵਿਚ ਅੰਨੇ ਹੋਏ ਮਨਮੁਖ, ਲੈਂਦਾ ਬਦ ਦੁਆਏ ਤੂੰ, ਭੈੜੀਆਂ ਦੁਆਵਾਂ ਲੈਂਦਾ ਤੂੰ ਲੋਕਾਂ ਤੋਂ। ਮਾਇਆ ਕਰ ਹੈ ਇਕੱਤ, ਬਸ ਤੇਰਾ ਪ੍ਰਯੋਜਨ ਤੈਨੂੰ ਬਿਮਾਰੀ ਲੱਗ ਗਈ ਮਾਇਆ ਇਕੱਠੀ ਕਰਨ ਦੀ। ਕਹਿੰਦੇ ਜਿਸ ਤੂੰ ਪਤੀ ਆਏਂਦਾ, ਪਰ ਕਦੀ ਤੈਨੂੰ ਕੌਣ ਦੱਸੇ, ਨਾ ਤੂੰ ਕਥਾ ਸੁਣੇ ਨਾ ਤੂੰ ਬਾਣੀ ਪੜੇ, ਤੇ ਪਤਾ ਕਿੱਥੋਂ ਲੱਗੇ, ਪਤਾ ਕਿੱਥੋਂ ਲੱਗੇ ਵੀ ਜਿਸ ਨੂੰ ਤੂੰ ਪਤੀ ਆਏਂਦਾ, ਜਿਹੜੀ ਦੇਹੀ ਨੂੰ ਤੂੰ ਖੁਸ਼ ਕਰ ਰਿਹਾ, ਜਿਸ ਸਰੀਰ ਨੂੰ ਤੂੰ ਖੁਸ਼ ਕਰਨਾ ਪਿਆ, ਉਹ ਸਣ ਤੁਜੈ ਅਨਿੱਤ। ਸਣ ਤੁਜੈ ਦਾ ਅਰਥ ਹੈ ਤੇਰੇ ਸਮੇਤ, ਅਨਿੱਤ ਦਾ ਅਰਥ ਹੈ ਜਿਹੜੀ ਚੀਜ਼ ਰੋਜ਼ ਨਾ ਰਵੇ, ਜਿਹੜੀ ਚੀਜ਼ ਲਗਾਤਾਰ ਨਾ ਰਵੇ ਉਹਨੂੰ ਕਹਿੰਦੇ ਨੇ ਅਨਿੱਤ। ਕਹਿੰਦੇ ਨਾ ਤੇਰੀ ਦੇਹ, ਜਿਹਦੇ ਵਾਸਤੇ ਤੂੰ ਢੇਰ ਲਾਈ ਜਾਂਦਾ ਤੇ ਸਾਰੇ ਝੂਠ ਸੱਚ ਤੇ ਫਰੇਬ ਕਰੀ ਜਾਂਦਾ, ਕਹਿੰਦੇ ਇਹ ਅਨਿੱਤ ਹੈ, ਨਾਸ ਹੋ ਜਾਣ ਵਾਲੀ। ਅਹੰਕਾਰ ਕਰ ਹੈ ਅਹੰਕਾਰੀਆ, ਵਿਆਪਿਆ ਮਨ ਕੀ ਮਤ। ਐ ਅਹੰਕਾਰ ਵਿਚ ਅੰਧੇ ਹੋਏ ਮਨੁੱਖ, ਤੂੰ ਹੰਕਾਰ ਹੀ ਕਰੀ ਜਾਂਦਾ, ਤੇ ਹੰਕਾਰੀ ਹੋ ਗਿਆ, ਤੇ ਤੂੰ ਮਨ ਦੀ ਮਤ ਵਿਚ ਵਿਆਪਿਆ ਹੋਇਆ, ਮਨ ਦੀ ਮਤ ਵਿਚ ਫਸ ਗਿਆ, ਤੂੰ ਗੁਰੂ ਦੀ ਮਤ ਤੋਂ ਦੂਰ ਚਲਾ ਗਿਆ। ਤਿੰਨ ਪ੍ਰਭ ਆਪ ਭੁਲਾਇਆ, ਨਾ ਤਿਸ ਜਾਤ ਨਾ ਪਤ। ਕਹਿਣ ਲੱਗੇ ਇੱਥੇ ਆ ਕੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਲੱਗਦਾ ਫਿਰ ਰੱਬ ਨੇ ਤੈਨੂੰ ਭੁਲਾ ਦਿੱਤਾ, ਵੀ ਉਧਰ ਠੋਕਰਾਂ ਖਾਂਦਾ ਰਹੋ, ਵਾਹਿਗੁਰੂ ਸਿਰਜਣ ਹਾਰ ਨੂੰ ਭੁਲਾ ਕੇ ਤੂੰ ਦੂਰ ਕਰ ਦਿੱਤਾ। ਪਾਤਸ਼ਾਹ ਜੀ ਇੱਥੇ ਕਹਿੰਦੇ ਨਾ ਤਿਸ ਜਾਤ ਨਾ ਪਤ, ਵਾਹਿਗੁਰੂ ਦੇ ਦਰ ਤੇ ਉਹਦੀ ਕੋਈ ਜਾਤ ਨਹੀਂ, ਜਾਤ ਦਾ ਅਰਥ ਤੈਨੂੰ ਉੱਥੇ ਕਿਸੇ ਨੀ ਪਹਿਚਾਨਣਾ, ਨਾ ਤੇਰੀ ਉੱਥੇ ਕੋਈ ਪਤ ਇੱਜ਼ਤ ਬਣਨੀ। ਹਜ਼ੂਰ ਕਹਿੰਦੇ ਸਤਿਗੁਰ ਪੁਰਖ ਮਿਲਾਇਆ, ਇੱਕੋ ਸੱਜਣ ਸੋਏ। ਇਹ ਹੁਣ ਗੁਰਮੁਖਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਨੇ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਨਾਲ ਜੋੜ ਦਿੱਤਾ, ਇੱਕੋ ਸੱਜਣ ਵਾਹਿਗੁਰੂ ਨਾਲ ਜੋੜ ਦਿੱਤਾ, हर जन का राखा एक है, क्या मानस हूं मैं रोए। कहिंदे ने ऐसा जिहड़ा जाने ना जिहड़ा जुड़ गया है, सच्चे पातशाह जी कहिंदे इक्को सदा रखवाला उहदे सिर ते खड़ा है, उहदी राखी करन वाला है, उहदी सहायता करन वाला है। कहिंदे भावें कोई बंदा होमे विच किन्ना रोई जाए, किन्ना कलपी जाए, किन्ना उहदा नुकसान करना चाहे, पर जिहदा राख इक्को है उहदा कौन कुछ बिगाड़ सकदा है। कहिंदे जो हर जन भावै सो करे, दर फेर न पावै कोई। इथे बख्शिया होयां दी गल कर रहे ने, कहिंदे जेड़े उहदे दर ते बख्शे गए ने ना, जिन्हां ते कृपा कर दित्ती है, उह हर जन जेड़े ने वाहिगुरु दे प्यारे, जो भावै सो करे, जो उस वाहिगुरु नूं कह देना जी आ कम इस तरह करना जी, वाहिगुरु उहनां दी गल कदी मोड़दा नहीं। दर फेर न पावै कोई, दर दा अर्थ है उहदे दर तों फेर दा अर्थ है कोई वापसी नहीं करदा, कोई फेर नहीं करदा, कोई वापस नहीं कहिंदा भई मैं इस तरह नहीं करना। बस जो उन्होंने कहा, पर सत संगत जी ये तां कम बड़ा वधिया लगदा, साडा भी जी करेगा भी मैं जो कहां रब उस तरह करदा, पर कदी ये भी वेखना पएगा भी उन्होंने कमाई केड़ी कीती है। उन्होंने अपनी सारी जिंदगी वाहगुरु के प्यार विच ला दित्ती है, उन्होंने कदी गुरु का हुक्म नहीं मोड़िया, कदियां अपनियां मर्जियां नहीं कीतियां, तां उह प्रवान होए ने नानक रता रंग हर सब जग मह चानण होए। इस तरह उह वाहगुरु के प्यारे उहदे नाम दे विच रंगे गए, ते फिर उन्हां दा चानण, उन्हां दा प्रभाव जिहड़े जुड़ गए ने, उन्हां दा प्रकाश, उन्हां दा असर सारे संसार विच पै गया। लोक उन्हां दे प्रभाव तों वाहिगुरु दे नाल जुड़े, इह उन्हां विच बख्शिश हो गई। श्री राग महला पंजवां, मन बिलास बहु रंग घणा, दृष्ट भूल खुशियां। फिर ये जिहड़ा शब्द सारे दा सारा उस विचार नाल संबंधित, कहिंदे मन दे खुशियां विच फस के ते बहु रंग घणा माया विच शराबां विच कबाबां विच नच टप विच दृष्ट भूल। दृष्ट भूल दा मतलब है वेख्या वेख्या वेंद्यां वेंद्यां भुल ही जाना, वेखण वाली चीज विच गवार जाना, उहनूं कहिंदे दृष्टि भुल। यह बड़ी वड्डी भुल है। अख दे नाल असी चीज जिहड़ी चीज नूं अख भर के वेहने आ, उहदी तस्वीर बंदे दी अख विच कैमरा उह सीधी अंतिशकरण विच उतर जांदी, जिहड़ी चीज नूं बहुते ध्यान नाल वेख लईए। हां वेखण विच फर्क है, हुण कैमरे दे विच तुसीं वेखोगे ना तस्वीरां ते सारिआं दीआं आईआं जांदीआं ने, जिहदे ते लाओ तस्वीर सारे दी आ जाएगी कैमरे विच। गुरू साहिब ने कहा अख बंद करन दी लोड नहीं, तस्वीर कैमरे विच सारियां दी आ जाएगी, पर जिन्ना चिर तू उहदा स्विच ऑन नहीं ना करदा उन्ना चिर उहदे अंदर नहीं जाएगी। जदों साडा मन स्विच ऑन कर दिंदा, दब दिंदा, उत्थे भुल जांदा, सौ जांदा वेख के उह तस्वीरां अंदर चलियां जांदियां ने, उह फिर नुकसान हुंदा। इह तस्वीर खिंचणी बड़ी सौखी है, पर चलो कैमरे ते डिलीट कर लैंदे ने, पर जिहड़ा बंदे दा कैमरा तों डिलीट बड़ी मुश्किल हुंदी, बड़ा समा लग जांदा। इस करके सच्चे पातशाह सानू वेखण दी जाच भी दसदे, कहिंदे वेख जरूर, मैं नहीं तेनू कहिंदा भी अखां ते पट्टी बन ले, सुन जरूर, पर उहदे अगे गुरु का शब्द ला दई, सुन के गुरु का शब्द फैसला करेगा भी आवाज तेरे अंदर जानी है कि नहीं। पर दृष्ट भूल खुशियां मनमुख उत्थे फस जांदा, कहिंदे शतर धार बादशाहियां विच सहसे परियां। शतरधारी जिहड़े वड्डे वड्डे बादशाह सन, उह भी सहसे दा अर्थ है डर विच फस गईयां, संसियां विच पै गए। संसा कहदा सी, बड़ा संसा है वड्डा माया दा, क्यों इहदा पता ही कोई नहीं कदों खुस जाए। इको ही चीज जिदा संसा नहीं पैंदा वह है रब दा प्यार। बाकी सारा संसा, बाकी सारा शक, पता नहीं किन्ने प्यार ने दुनिया दे किन्ने संबंध ने, पर बंदा विचों विचों पता करता रहिंदा भी किवें चलदा है भाई। संसा बड़ा है, शक बड़ा है दुनिया दे विच। इस तरह सारे शतरधार बादशाहियां इत्थे भरथरी वर्गे राजे, ये भी एक दुनिया है। इत्थे ये नहीं भी सारा संसार इक्को जिहा, एक दुनिया गुरमत दी है, गुरमुखां दी है, वफादारी दी दुनिया, उत्थे प्रेम है, उत्थे भरोसा है। ये नहीं भी सारा संसार ही बेवफाई वाला, नहीं। जिथे रब दा प्यार है उत्थे उच्चा जीवन गुरु बख्शिश करे। इस करके कहिंदे वड्डे वड्डे बादशाह ते संसियां विच ही पैर है, शकां विच पैर है। भाई रे सुख साध संग पाया, कहिंदे जे कोई पक्का टिकाणा है ना, ते जे किते जिंदगी दे अंदर किते ए निरसंशय होना है, डर तो रहत, धोखियां तो बिना बचना है, ते फिर गुरु के सवारे इको गल है, साध संगत विच मिल के गुरु की संगत विच ही ए दात मिल सकती है, होर किते नहीं। लिखिया लेख तिन पुरख विधाता, दुख सहसा मिट गया। एक कलम लैके उस विधाते लिखण वाले वाहगुरु ने इको ही लीक मार दिती भी ठीका ला दिता, कहिंदे आए मेरा प्यारा, बस बख्श दिता, हुण कोई उस लेख नूं मिटा नहीं सकदा। उन्हें कलम लैके लिख दिता विधाते ने, ते अपना बना लिया उस बंदे दा संसा, उहदा दुख सारे मिट गए। रहाउ जेते थान थनंत राते ते भावे आया साहब। गुरु अर्जन देव जी एक गल कह रहे ने, यह नहीं भी उन्होंने दुनिया वेखी नहीं, कहिंदे मैं सारी दुनिया फिर के वेखी, जेते थान थनंतरा, जिन्नी दुनिया विचर रही है ना मैं सारी वेखी घूम के, ते भौं के आ गया एक थां ते, हुण समझ आई किन्ना किन्ना नूं महाराज जी तुसा वेख्या। कहिंदे धन पाती बहुते धन दे पति, वड भूमिया कई मरबियां दे मालक, मेरी मेरी कर भरिया, कहिंदे मेरी मेरी करके उहदे विच ही मर गए ने, उहनां नूं आत्मक जीवन दी सोझी नहीं पई। हुक्म चलाए निसंग होए, की कर रहे ने उह लोक, हुक्म चला रहे ने निसंग, कहिंदे बिलकुल संग रहत होके बेशर्म होके, कदी उहनां दे अंदर इह होए ही नहीं भी असी जिहड़ी गल कर रहे हां किते हंकारियां वाली ते नहीं। निसंग दा अर्थ है बेशर्म होके बोलना, हुक्म करना। होए वरतै अफरिया, अफरिया दा अर्थ अफरिया होया, हंकारिया होया वरत रहा है, वह मनुख अफरिया होया वरत रहा है। कहिंदे सब को वस गत कर लैन, बड़ा प्रापो गंढा कर करके ना तरीके नाल इनू भी वस विच कर लईए, इनू भी वस विच कर लईए, लोकां नूं पिछे ला लईए, वोटिंग कट्ठी कर ली, बड़े जतन कर ले, सारे वस कर ले, फरेब कर करके। पर कहिंदे बिन ना वह खाक रलिया, कहिंदे नाम तो बिना खाक मिट्टी विच रल गया, नाम तो बिना भला सुख किथे। कोट ते तीस सेवकां सिद्ध साधिक दर खरिया। इत्थे सच्चे पातशाह ने एक होर भी गल कह दिती है, कई लोग इस काम विच फस जांदे ने भई समाधियां ला ला के, ते ए जिहड़ियां संसार दियां रिधियां सिद्धियां इन्हां नूं अपने दर ते खिलार रही है भी जो हुक्म करिए ओही मिली जाए, जो हुक्म करिए ओही मिली जाए। ए काम विच जिहड़े फसे होए ने सच्चे पातशाह कहिंदे मैं ओह भी वेखे ने जिन्हां ने 33 करोड़ देवक देवते जेड़े जिन्हां दे सेवक ने ते सिद्ध ते साधक दर खरिया, उन्हां दे दर दे उत्ते खलोते हुए ने सारे, ये सारियां शक्तियां सारियां रिद्धियां सिद्धियां उन्हां दे दर ते खलोतियां ने। कहिंदे गिरंग बारी वड साहेबी, गिरंग दा अर्थ है पहाड़ ते बारी दा अर्थ है पानी, बार दा अर्थ पानी है। ਜਿਨ੍ਹਾਂ ਦਾ ਹੁਕਮ ਪਹਾੜਾਂ ਤੇ ਧਰਤੀ ਤੇ ਪਾਣੀਆਂ ਤੇ ਵੀ ਚੱਲਦਾ ਹੈ, ਸਾਹਿਬ ਵੀ ਚੱਲਦੀ ਹੁਕਮ ਚੱਲਦਾ। ਸਾਹਿਬ ਕਹਿੰਦੇ ਸਭ ਨਾਨਕ ਸੁਪਨ ਥੀਆ, ਇਹ ਸੁਪਨਾ ਹੀ ਹੋ ਗਿਆ, ਸਾਰਾ ਕੁਝ ਲੰਘ ਗਿਆ, ਕੁਝ ਨਹੀਂ। ਭਾਵ ਵਾਹਿਗੁਰੂ ਦਾ ਨਾਮ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਵੱਡਾ ਹੈ। ਅਕਾਲ ਪੁਰਖ ਕਰੇ ਜੇ ਬਖਸ਼ਿਸ਼, ਤੇ ਨਾਮ ਤੋਂ ਵੱਡਾ ਹੋਰ ਕੁਝ ਨਹੀਂ। ਸ੍ਰੀ ਰਾਗ ਮਹੱਲਾ ਪੰਜਵਾਂ, ਭਲਕੇ ਉਠ ਪਪੋਲੀਐ ਵਿਣ ਬੂਝੇ ਮੁਗਦ ਅਜਾਣ। ਇਹ ਕਿਹਦੀ ਗੱਲ ਕਰ ਰਹੇ ਨੇ? ਸੱਚੇ ਪਾਤਸ਼ਾਹ ਕਹਿੰਦੇ ਭਲਕੇ ਉੱਠ ਸਵੇਰੇ, ਭਲਕੇ ਦਾ ਅਰਥ ਸਵੇਰੇ ਸਵੇਰੇ ਉੱਠ ਕੇ, ਪਪੋਲੀਐ ਪਾਲਦਾ, ਇਹਦੀ ਦੇਖ ਰੇਖ ਕਰਦਾ, ਕਿਹਦੀ? ਦੇਹੀ ਦੀ, ਸਰੀਰ ਦੀ। ਯਾਨੀ ਕਿ ਸਵੇਰੇ ਉੱਠਦਿਆਂ ਸਰੀਰ ਵੱਲ ਹੀ ਧਿਆਨ ਜਾਂਦਾ, ਵਾਹਿਗੁਰੂ ਵੱਲ ਨਹੀਂ ਜਾਂਦਾ। ਉਹਦੀ ਗੱਲ ਕਰ ਰਹੇ ਨੇ, ਇਹ ਮਨਮੁੱਖ ਦੀ ਗੱਲ ਕਰ ਰਹੇ ਨੇ। ਪਰ ਬਿਨ ਬੁੱਝੇ ਇਸ ਦੇਹੀ ਨੂੰ ਬੁੱਝਦਾ ਨਹੀਂ ਵੀ ਕਾਹਦੇ ਵਾਸਤੇ ਮਿਲੀ ਏ। ਬਸ ਉਹਨੂੰ ਪਾਲਣ ਤੇ ਸਵੇਰੇ ਉੱਠਦਿਆਂ ਸਾਰ ਬਸ ਫਰਿੱਜ ਦੇ ਵਿਚ ਲਾਈਨ ਲਾਈ ਹੋਈ ਏ, ਇਧਰੋਂ ਜੂਸ ਰੱਖੇ ਹੋਏ ਨੇ, ਇਧਰੋਂ ਹੋਰ ਕਈ ਕੁਝ, ਬਸ ਖਾਣ ਪੀਣ ਵਿਚ ਸਵੇਰ ਤੋਂ ਸ਼ਾਮ ਤੱਕ ਜੂਸ ਕੱਢਣ ਵਾਲੀ ਮਸ਼ੀਨ ਬਣਿਆ ਬੈਠਾ, ਹੋਰ ਕੋਈ ਕੰਮ ਨਹੀਂ ਕਰਦਾ। ਪਰ ਇਸ ਦੇਹੀ ਨਾਲ ਕੀ ਕਰਨਾ ਸੀ, ਇਹਨੂੰ ਕਦੀ ਬੁੱਝਦਾ ਨਹੀਂ ਵੀ ਇਸ ਦੇਹੀ ਵਿਚ ਨਾਮ ਦੀ ਦਾਤ, ਇਹਦੇ ਵਿਚ ਕਿੰਨਾ ਵੱਡਾ ਖਜ਼ਾਨਾ ਹੈ ਸਰੀਰ ਦੇ ਵਿਚ। ਕਹਿੰਦੇ ਮੁਗਧ ਮੂਰਖ ਅਣਜਾਣ ਹੈ, ਸੋ ਪ੍ਰਭ ਚਿਤ ਨਾ ਆਇਓ ਛੁੱਟੈ ਗੀ ਬੇਮਾਨ। ਕਹਿੰਦੇ ਐ ਮਨੁੱਖ, ਇਸ ਦੇਹੀ ਵਿਚ ਰਹਿੰਦਿਆਂ ਕਦੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਇਆ ਤੇ ਛੁੱਟੈਗੀ, ਜਦੋਂ ਤੂੰ ਛੁੱਟ ਗਈ ਭਾਵ ਤੇਰੇ ਵਿਚੋਂ ਜੀਵ ਆਤਮਾ ਨਿਕਲ ਕੇ ਪਾਸੇ ਹੋ ਗਿਆ, ਕਿੱਥੇ ਛੁੱਟ ਜਾਏਗੀ? ਬੇਬਾਣ, ਬੇਬਾਣ ਦਾ ਅਰਥ ਹੈ ਉਜਾੜ ਵਿਚ, ਜਿੱਥੇ ਪਰਤ ਕੇ ਕੋਈ ਨਹੀਂ ਜਾਂਦਾ। ਇਕ ਦਿਨ ਜ਼ਰੂਰ ਸਾਰੇ ਜਾਣਗੇ ਹੱਲਾ ਗੁੱਲਾ ਕਰਕੇ, ਤੇ ਪਰਤ ਕੇ ਦੂਜੇ ਦਿਨ ਕਹਿੰਦੇ ਵੇਖ ਕੇ ਲੰਘਿਆ ਜੇ ਉਧਰੋਂ, ਬੜਾ ਖਤਰਾ ਹੈ, ਉਥੇ ਕੋਈ ਨਹੀਂ ਜਾਏਗਾ, ਤੇ ਹੁਣ ਤੂੰ ਨਾਮ ਨਹੀਂ ਜਪਦਾ ਇਸ ਦੇਹੀ ਦੇ ਨਾਲ। ਹਜ਼ੂਰ ਕਹਿੰਦੇ ਸਤਿਗੁਰ ਸੇਤੀ ਚਿਤ ਲਾਏ, ਸਦਾ ਸਦਾ ਰੰਗ ਮਾਣ। ਹੇ ਭਾਈ, ਇਸ ਸਰੀਰ ਦੇ ਵਿਚ ਰਹੋ, ਇਹਨੂੰ ਪਾਲ, ਇਹ ਨਹੀਂ ਵੀ ਇਹਨੂੰ ਭੁੱਖੇ ਰੱਖਣਾ, ਇਹਦੀ ਪਾਲਣਾ ਕਰ, ਇਹਦੀ ਪਾਲਣਾ ਕਰ, ਪਰ ਇਹਦੇ ਵਿਚ ਜਿਹੜਾ ਚਿੱਤ ਹੈ ਨਾ ਉਹ ਦੇਣ ਵਾਲੇ ਵੱਲ ਵਾਹਿਗੁਰੂ ਵਿਚ ਲਾ, ਫਿਰ ਤੂੰ ਸਦਾ ਸਦਾ ਰੰਗ ਮਾਣੇਗਾ, ਫਿਰ ਨਹੀਂ ਤੈਨੂੰ ਉਜਾੜ ਵਿਚ ਕਿਸੇ, ਠੀਕ ਹੈ ਦੇਹੀ ਮਿੱਟੀ ਉਜਾੜ ਵਿਚ ਵਗਾ ਛੜੇ ਕੋਈ ਕੀ ਪਰਵਾਹ, ਪਰ ਉਹਨੇ ਤੇ ਆਪਣਾ ਪਹਿਲਾਂ ਘਰ ਬਣਾ ਲਿਆ ਵਾਹਿਗੁਰੂ ਦੇ ਚਰਨਾਂ, ਸਦਾ ਸਦਾ ਰੰਗ ਮਾਣ। ਇਹਦੇ ਤੋਂ ਬਿਨਾਂ ਹਜ਼ੂਰ ਸੁਚੇਤ ਕਰਦੇ ਕਹਿੰਦੇ ਪ੍ਰਾਣੀ ਤੂੰ ਆਇਆ ਲਾਹ ਲੈਣ, ਇੱਥੇ ਤੂੰ ਕੀ ਕਰਨ ਆਇਆ, ਕੰਮ ਕੀ? ਲਾਹ ਦਾ ਅਰਥ ਹੈ ਲਾਭ ਲੈਣ। ਕਾਹਦਾ ਲਾਭ ਲੈਣ? ਕਾਹਦਾ ਲਾਹ ਲੈਣ? ਨਾਮ ਦਾ, ਬੰਦਗੀ ਦਾ, ਪਰਮੇਸ਼ਰ ਦੀ ਬੰਦਗੀ ਕਰਨੀ। ਇੱਥੇ ਇਹ ਲਾਹ ਤੂੰ ਪ੍ਰਾਣੀ, ਹੈ ਪ੍ਰਾਣੀ, ਹੈ ਪ੍ਰਾਣਾ ਵਾਲੇ ਮਨੁੱਖ, ਤੂੰ ਲਾਭ ਲੈ ਬੰਦਗੀ ਦਾ, ਪਰ ਤੂੰ ਕੀ ਕਰ ਰਿਹਾ? ਕਹਿੰਦੇ ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਰਹਿਣ। ਕੁਫਕੜੇ ਦਾ ਅਰਥ ਹੁੰਦਾ ਵਿਅਰਥ ਦੇ ਕੰਮ। ਆਪਾਂ ਕਈ ਵਾਰੀ ਕਹਿੰਦੇ ਹਾਂ ਨਾ, ਫਲਾਣਾ ਬੰਦਾ ਬਹੁਤ ਗੱਲਾਂ ਕਰਦਾ, ਉਹਨੂੰ ਆਮ ਤੌਰ ਤੇ ਕਹਿੰਦੇ ਆ ਗਿਆ ਹੁਣ ਇਹਨੇ ਫੱਕੜ ਤੁਲਣੇ ਨੇ, ਭਾਵ ਉਹ ਗੱਲਾਂ ਜਿਨ੍ਹਾਂ ਦਾ ਕੋਈ ਅਰਥ ਨਹੀਂ, ਕੋਈ ਲੈਣ ਦੇਣ ਨੇ, ਕੁਫੱਕੜ ਮਾਰਨੇ, ਸਾਰਾ ਦਿਨ ਬੋਲੀ ਜਾਣਾ ਵਿਅਰਥ ਵਿਚ, ਕਦੀ ਕਿਸੇ ਦੀ ਕਹਾਣੀ ਤੋਰ ਲੈਣੀ, ਕਦੀ ਕਿਸੇ ਦੀ ਜਿਉਂ ਲੱਗਣਾ, ਸਾਰੀ ਦੁਨੀਆਂ ਦੀਆਂ ਖ਼ਬਰਾਂ ਇਕੱਠੀਆਂ ਕਰ ਲੈਣੀਆਂ। ਸਾਹਿਬ ਕਹਿੰਦੇ ਭਲਾ ਤੈਨੂੰ ਇਸ ਸਮੇਂ ਦਾ ਪਤਾ ਹੈ ਕਿਵੇਂ ਦਾ? ਇੰਨਾ ਕੀਮਤੀ ਸਮਾਂ ਕਿਹੜੇ ਕੰਮਾਂ ਵਿਚ ਲੱਗਾ ਹੋਇਆ? ਤੇਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ, ਰਹਾਓ ਕੁਦਮ ਕਰੇ ਪਸ਼ੂ ਪੰਖੀਆਂ ਦਿਸੈ ਨਾਹੀ ਕਾਲ। ਕੁਦਮ ਦਾ ਅਰਥ ਹੈ ਕੁੱਦਣਾ, ਤੇ ਪਸ਼ੂ ਪੰਖੀਆਂ ਵਾਂਗੂ ਤੂੰ ਕੁੱਦਣਾ। ਚਲੋ ਉਹ ਤੇ ਵਿਚਾਰੇ, ਉਹਨਾਂ ਨੂੰ ਤੇ ਉੱਡਣਾ ਪੈਂਦਾ, ਭੱਜਣਾ ਪੈਂਦਾ, ਕੁਦਮ ਦਾ ਅਰਥ ਹੈ ਕੁੱਦਣਾ। ਪਰ ਹੁਣ ਬੰਦਾ ਵੀ ਕੁੱਦਣ ਲੱਗ ਪਿਆ, ਆਨੰਦ ਕਾਰਜ ਹੁੰਦਾ ਹੈ, ਵਿਆਹ ਕਰਨਾ ਹੁੰਦਾ ਹੈ, ਤੇ ਕੁੱਦਣ ਦੀ ਤਿਆਰੀ ਪਹਿਲਾਂ ਕਰ ਲੈਂਦੇ ਨੇ, ਕੁੱਦਣਾ, ਨੱਚਣਾ, ਛਾਲਾਂ ਮਾਰਨੀਆਂ ਨੇ, ਰੌਲਾ ਪਾਉਣਾ। ਬਸ ਜਿੱਥੇ ਵਿਆਹ ਹੈ ਪਤਾ ਨਹੀਂ ਕਿੱਥੋਂ ਤੱਕ ਆਵਾਜ਼ ਜਾਣੀ, ਨਾ ਕਿਸੇ ਨੂੰ ਸੌਣ ਦੇਣਾ ਰਾਤ ਨੂੰ, ਨਾ ਕਿਸੇ ਬੱਚੇ ਨੂੰ ਪੜ੍ਹਨ ਦੇਣਾ, ਨਾ ਕਿਸੇ ਨੂੰ ਨਿਤਨੇਮ ਕਰ ਦੇਣਾ। ਦੱਸੋ ਵੀ ਵਿਆਹ ਵਿਚ ਲੋਕਾਂ ਦੀ ਖੁਸ਼ੀ ਲੈਣੀ ਹੁੰਦੀ ਕਿ ਬਦ ਦੁਆ ਲੈਣੀ? ਕਿੰਨੇ ਲੋਕ ਤੁਸੀਂ ਕਦੀ ਸੋਚੋ ਜੇ ਆਨੰਦ ਕਾਰਜ ਤੇ ਪੈਲਸ ਦੇ ਵਿਚ ਉੱਚੀ ਡੀਜੇ ਛੱਡ ਕੇ ਸਾਰੀ ਰਾਤ ਚਲਾਣੇ ਨੇ, ਉਹਨੂੰ ਇਕ ਗੱਲ ਚੇਤੇ ਰੱਖਣੀ ਚਾਹੀਦੀ ਏ, ਜੇ ਉਸ ਇਲਾਕੇ ਵਿਚ ਇਕ ਵੀ ਰੱਬ ਨਾਲ ਜੁੜਿਆ ਹੋਇਆ ਸਰੀਰ ਏ ਤੇ ਜੇ ਉਹ ਸਵੇਰੇ ਉੱਠ ਕੇ ਚੌਂਕੜਾ ਲਾ ਕੇ ਬੈਠਾ ਤੇ ਜੇ ਉਹਦੀ ਸੁਰਤ ਨਾ ਜੁੜੀ ਤੇ ਅੰਦਰੋਂ ਕਿਤੇ ਨਿਕਲ ਗਈ ਬਦ ਅਸੀਸ, ਤੇ ਫਿਰ ਇਹਦਾ ਭੁਗਤਾਨ ਕਰਨਾ ਬਹੁਤ ਔਖਾ ਹੋ ਜਾਏ। ਪਰ ਹੁਣ ਬਣੇ ਕੀ, ਸੰਸਾਰ ਦੀ ਹਾਲਾਤ ਇਸੇ ਤਰ੍ਹਾਂ ਦੀ ਹੋ ਗਈ। ਸੰਸਾਰ ਇਹ ਰੂਪ ਧਾਰ ਗਿਆ। ਸੱਚੇ ਪਾਤਸ਼ਾਹ ਕਹਿੰਦੇ ਕੁਦਮ ਕਰੇ, ਕੁੱਦਦਾ ਫਿਰਦਾ ਬੰਦਾ, ਪਸ਼ੂ ਪੰਖੀਆਂ ਪਸ਼ੂਆਂ ਦੀ ਤਰ੍ਹਾਂ, ਪੰਖੀਆਂ ਦੀ ਦਿਸੈ ਨਾ ਹੀ ਕਾਲ, ਕਹਿੰਦੇ ਮੌਤ ਤੇ ਚੇਤੇ ਹੀ ਕੋਈ ਨਹੀਂ। ਉਹ ਤਾਂ ਸਾਥ ਮਨੁੱਖ ਹੈ, ਇਸ ਤਰ੍ਹਾਂ ਦੀ ਸੰਗਤ ਵਿਚ ਮਨੁੱਖ ਰਹਿੰਦਾ, ਭਾਵ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ। ਉਹ ਤਾਂ ਸਾਥ ਮਨੁੱਖ ਹੈ, ਮਨੁੱਖ ਇਸ ਤਰ੍ਹਾਂ ਦਾ ਹੋ ਗਿਆ, ਫਾਥਾ ਫਸਿਆ ਹੋਇਆ, ਮਾਇਆ ਜਾਲ, ਮਾਇਆ ਦੇ ਜਾਲ ਵਿਚ ਫਸ ਗਿਆ। ਸਾਹਿਬ ਕਹਿੰਦੇ ਮੁਕਤੇ ਸਹੀ ਭਾਲੀ ਹੈ, ਜੇ ਸੱਚਾ ਨਾਮ ਸੰਭਾਲ, ਉਹੀ ਛੁੱਟ ਸਕਦੇ ਨੇ, ਉਹੀ ਮੁਕਤੇ ਹੋ ਸਕਦੇ। ਭਾਲੀਐ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਨੂੰ ਸੰਭਾਲਿਆ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿਸ ਘਰ ਨੂੰ ਛੱਡ ਕੇ ਗਵਾ ਦੇਣਾ ਬਸ ਉਹਦੀ ਵੱਲ ਵੇਖੀ ਆਉਂਦਾ, ਸਵੇਰੇ ਉੱਠ ਕੇ ਉਹਦੇ ਬਨੇਰੇ ਮਿਣੀ ਆਉਂਦਾ, ਉਹਦੀਆਂ ਕੰਧਾਂ ਨੂੰ ਵੇਖੀ ਜਾਂਦਾ। ਕਹਿੰਦੇ ਸੱਜਣਾ ਇਹ ਘਰ ਤੇਰਾ ਨਹੀਂ, ਤੇਰੇ ਤੂੰ ਪਹਿਲਾਂ ਤੇਰੇ ਬਾਪ ਦਾ ਸੀ, ਹੁਣ ਤੂੰ ਜੱਫਾ ਮਾਰ ਕੇ ਬੈਠਾ ਤੇ ਜਿੱਦਣ ਤੂੰ ਤੇਰੇ ਤੂੰ ਅਗਲੇ ਆ ਗਏ ਤੇ ਉਨ੍ਹਾਂ ਨੇ ਕਹਿਣਾ ਬਾਪੂ ਦੀ ਬਾਂਹ ਫੜ ਕੇ ਬਾਹਰ ਕੱਢੋ ਤੂੜੀ ਵਾਲੇ ਕਮਰੇ ਵਿਚ। ਉਨ੍ਹਾਂ ਕਈਆਂ ਨੂੰ ਤੇ ਜਿਉਂਦਿਆਂ ਨੂੰ ਕੱਢ ਦਿੰਦੇ ਨੇ ਤੇ ਬਾਅਦ ਵਿਚ ਤੇ ਰੱਖਣੇ ਕਿਸੇ ਨੇ। ਕਹਿੰਦੇ ਜਿਹੜਾ ਘਰ ਤੂੰ ਛੱਡ ਦੇਣਾ, ਛੱਡ ਗਵਾਵਣਾ, ਉਹ ਤੇਰੇ ਮਨ ਵਿਚ ਲੱਗਾ ਹੋਇਆ। ਜਿੱਥੇ ਜਾਏ ਤੁਗ ਵਰਤਣਾ ਤਿਸ ਕੀ ਚਿੰਤਾ ਨਾ ਹੈ, ਪਰ ਜਿੱਥੇ ਜਾ ਕੇ ਤੂੰ ਵਰਤਣਾ, ਜਿਹੜੀ ਥਾਂ ਤੇ ਤੂੰ ਜਾ ਕੇ ਰਹਿਣਾ, ਉਹਦੀ ਕਦੀ ਤੈਨੂੰ ਚਿੰਤਾ ਨਹੀਂ ਹੋਈ, ਉਸ ਥਾਂ ਬਾਰੇ ਕਦੀ ਤੂੰ ਸੋਚਿਆ ਨਹੀਂ। ਕਹਿੰਦੇ ਫਾਥੇ ਸਹੀ ਨਿਕਲੇ, ਜੇ ਗੁਰ ਕੀ ਪੈਰੀ ਪਾਹੇ, ਇਹ ਤਾਂ ਫਸੇ ਹੋਏ ਲੋਕ ਤਾਂ ਹੀ ਨਿਕਲ ਸਕਦੇ ਨੇ ਜੇ ਗੁਰੂ ਦੇ ਪੈਰੀ ਪੈ ਜਾਣ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਲੈ ਲੈਣ। ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ, ਇਸ ਜੰਜਾਲ ਵਿਚੋਂ ਕੋਈ ਨਹੀਂ ਜੇ ਬਚਾ ਸਕਦਾ, ਨਾ ਕੋਈ ਦਿਸਦਾ ਵੀ ਜੇ ਕੋਈ ਹੋਰ ਬੰਦਾ ਬਚਾਏਗਾ। ਕਹਿੰਦੇ ਚਾਰੇ ਕੁੰਡਾ ਭਾਲ ਕੈ ਆਏ ਪਿਆ ਸਰਨਾਏ, ਚਾਰੇ ਕੁੰਡਾ ਭਾਲ ਭਾਲ ਕੇ ਹੁਣ ਸ਼ਰਨ ਵਿਚ ਆ ਕੇ ਪੈ ਗਿਆ ਵੀ ਕਿਸੇ ਨੇ ਨਹੀਂ ਬਚਾਉਣਾ। ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ, ਡੁੱਬਦਾ ਲਿਆ ਕਢਾਏ। ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ ਤੇ ਡੁੱਬਦੇ ਨੂੰ ਮਾਇਆ ਵਿਚ ਫਸੇ ਹੋਏ ਨੂੰ ਕੱਢ ਲਿਆ, ਕਢਾ ਲਿਆ, ਗੁਰੂ ਨੂੰ ਕਹਿ ਕੇ ਬਖਸ਼ਾਂ ਕਰ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਉਪਦੇਸ਼ ਕਰ ਰਹੇ ਨੇ, ਜੀਵਨ ਵਿਚ ਵਸਣ ਤੇ ਜੀਵਨ ਸਫਲ ਹੋ ਜਾਏ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।